ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਾਉ ਹਰ ਹਰ ਰੋਜਗਾਰ ਸੰਚਣ ਕਾਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜਗਾਰ ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਛਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਵਿੱਚ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਤਮ ਵਕਤਾ ਦੇ ਰੂਪ ਵਿੱਚ ਨਿਮਰਤਾ ਦੀ ਗੱਲ ਕਰਦੇ ਹਨ, ਨਾਮ ਦੀ ਵਡਿਆਈ ਨਾਮ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਰਸਾਉਂਦੇ ਹਨ ਕਿ ਮਨੁੱਖ ਨੂੰ ਸਾਰੀਆਂ ਓਟਾਂ ਸਾਰੇ ਆਸਰੇ ਤਿਆਗ ਕੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ। ਜਿਸ ਆਸਰੇ ਨੂੰ ਪ੍ਰਾਪਤ ਕਰਕੇ ਮਨੁੱਖ ਫਿਰ ਕਦੇ ਜ਼ਿੰਦਗੀ ਦੇ ਵਿੱਚ ਨਿਆਸਰਾ ਨਹੀਂ ਹੁੰਦਾ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰੈ ਰਾਖੈ ਕਿਛੁ ਨਾਹੀ ਹਾਥ। ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਧੂਆਂ ਦੀ ਮਹਿਮਾ ਕੀਤੀ, ਸੰਤਾਂ ਦੀ ਉਪਮਾ ਕੀਤੀ, ਉਹਨਾਂ ਦੇ ਗੁਣ ਦੱਸੇ ਕਿਸ ਤਰ੍ਹਾਂ ਰੱਬ ਦੇ ਪਿਆਰੇ ਆਪਣੇ ਜੀਵਨ ਵਿੱਚ ਨਾਮ ਦੀ ਖੱਟੀ ਖੱਟਦੇ ਹਨ, ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ, ਜਿਹਦੇ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਪਰਮੇਸ਼ਰ ਦੇ ਨਾਮ ਦੁਆਰਾ ਵਿਹਾਰਕ ਜੀਵਨ ਦੇ ਵਿੱਚ ਵੀ ਬਰਕਤਾਂ ਪੈਂਦੀਆਂ ਹਨ, ਪਰਮਾਰਥਕ ਜੀਵਨ ਦੇ ਵਿੱਚ ਵੀ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਆਪਾਂ ਨੂੰ ਸਮਝਾ ਰਹੇ ਹਨ, ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਹੈ।
ਮੋਹਿ ਮਸਕੀਨ ਪ੍ਰਭ ਨਾਮ ਆਧਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਤਮ ਵਕਤਾ ਦੇ ਰੂਪ ਦੇ ਵਿੱਚ ਫਰਮਾਉਂਦੇ ਹਨ ਕਿ ਮੈਂ ਮਸਕੀਨ ਹਾਂ, ਮੈਂ ਆਜਿਜ ਹਾਂ, ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਜਾਚਕ ਰੂਪ ਦੇ ਵਿੱਚ ਗਰੀਬ ਰੂਪ ਦੇ ਵਿੱਚ ਇੱਕ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੇ ਪਾਸੋਂ ਦਾਤ ਮੰਗਦਾ ਹਾਂ। ਮੈਨੂੰ ਗਰੀਬ ਨੂੰ ਕੇਵਲ ਤੇ ਕੇਵਲ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਸੰਸਾਰੀ ਰੂਪ ਦੇ ਵਿੱਚ ਇੱਕ ਗਰੀਬ ਆਦਮੀ ਇੱਕ ਵੱਡੇ ਆਦਮੀ ਦਾ ਆਸਰਾ ਤੱਕਦਾ ਹੈ, ਇਸ ਤਰ੍ਹਾਂ ਰੱਬ ਦੇ ਪਿਆਰੇ ਪਰਮਾਤਮਾ ਦੇ ਪਾਸੋਂ ਨਾਮ ਦੀ ਦਾਤ ਬੜੀ ਨਿਮਰਤਾ ਨਾਲ, ਬੜੀ ਗਰੀਬੀ ਨਾਲ, ਬੜੀ ਹਲੀਮੀ ਨਾਲ ਮੰਗਦੇ ਹਨ। ਜਾਚਕ ਮੰਗੈ ਦਾਨ ਦੇਹ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿੱਤ ਚਿਤਾਰਿਆ। ਹੇ ਪਿਆਰੇ ਵਾਹਿਗੁਰੂ ਜੀ, ਮੈਨੂੰ ਮੰਗਤੇ ਨੂੰ, ਮੈਨੂੰ ਗਰੀਬ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਦਿਓ। ਕਿਸੇ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਸਮਝਦਾ ਹੈ ਕਿ ਮੇਰੇ ਕੋਲ ਧਨ ਹੋਣਾ ਚਾਹੀਦਾ ਹੈ, ਹੋਰ ਕਿਸੇ ਆਸਰੇ ਦੀ ਲੋੜ ਨਹੀਂ। ਕੋਈ ਕਹਿੰਦਾ ਹੈ ਵੀ ਮੇਰੇ ਕੋਲ ਵੱਡਾ ਅਹੁਦਾ ਹੋਣਾ ਚਾਹੀਦਾ ਹੈ, ਪ੍ਰਭਤਾ ਹੋਣੀ ਚਾਹੀਦੀ ਹੈ, ਮੈਨੂੰ ਹੋਰ ਕਿਸੇ ਆਸਰੀ ਦੀ ਜ਼ਰੂਰਤ ਨਹੀਂ। ਕੋਈ ਕੋਈ ਆਸਰਾ ਤੱਕਦਾ ਹੈ, ਕੋਈ ਕੋਈ ਆਸਰਾ ਤੱਕਦਾ ਹੈ, ਪਰ ਇਹ ਸਾਧ ਸੰਗਤ ਜੀ ਦੁਨਿਆਵੀ ਆਸਰੇ ਜਿਹੜੇ ਹਨ ਇਹ ਨਿਖੁੱਟ ਜਾਣ ਵਾਲੇ ਹਨ, ਮੁੱਕ ਜਾਣ ਵਾਲੇ ਹਨ, ਖਤਮ ਹੋ ਜਾਣ ਵਾਲੇ ਹਨ। ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਜੋ ਸਦੀਵ ਕਾਲ ਵਾਸਤੇ ਮਨੁੱਖ ਨੂੰ ਸਹਾਰਾ ਦਿੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸਮਝਾ ਰਹੇ ਹਨ ਕਿ ਮੈਂ ਮਸਕੀਨ ਹਾਂ, ਗਰੀਬ ਹਾਂ। ਇਕੋ ਹੁੰਦੇ ਹਨ ਜਿਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ, ਉਹ ਕਹਿ ਦੇਣ ਵੀ ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਨਿਮਰਤਾ ਦੇ ਵਿੱਚ ਰਹਿਣ ਹੋਰ ਗੱਲ ਹੈ। ਇੱਕ ਤਾਣ ਹੁੰਦਿਆਂ ਨਿਤਾਣੇ ਰਹਿਣਾ, ਮਾਣ ਹੁੰਦਿਆਂ ਨਿਮਾਣੇ ਰਹਿਣਾ, ਇਹ ਹੋਰ ਗੱਲ ਹੋਇਆ ਕਰਦੀ ਹੈ। ਸਤਿਗੁਰੂ ਜੀ ਅਨੰਤ ਸ਼ਕਤੀਆਂ ਦੇ ਮਾਲਕ ਹਨ, ਪਰ ਨਿਮਰਤਾ ਵਿੱਚ ਰਹਿੰਦੇ ਹਨ, ਗਰੀਬੀ ਵਿੱਚ ਰਹਿੰਦੇ ਹਨ। ਕਹਿੰਦੇ ਨਿਮਰਤਾ ਰੱਬ ਦੇ ਪਿਆਰਿਆਂ ਦਾ ਭੂਸ਼ਣ ਹੋਇਆ ਕਰਦੀ ਹੈ, ਗਹਿਣਾ ਹੋਇਆ ਕਰਦੀ ਹੈ। ਉਹਦੇ ਨਾਲ ਉਹ ਸੋਭਦੇ ਹਨ, ਜਗਤ ਦੇ ਵਿੱਚ ਮਾਣ ਪਾਉਂਦੇ ਹਨ, ਸੋਭਾ ਪਾਉਂਦੇ ਹਨ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਲਹੜੇ ਹੋਏ ਚਿਚੁੰਗਲੀ, ਪੈਦੀ ਛਾਪ ਮਿਲੀ ਵਡਿਆਈ। ਲਹੜੇ ਘਨਹਰ ਬੂੰਦ ਹੋਏ, ਪ੍ਰਗਟ ਮੋਤੀ ਸਿਪ ਸਮਾਈ। ਲਹੜੇ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਲਹੜੀ ਬੂਟੀ ਕੇਸਰੈ, ਮੱਥੇ ਟਿੱਕਾ ਸੋਭਾ ਪਾਈ। ਅਖੀਰ ਵਿੱਚ ਫਰਮਾਉਂਦੇ ਹਨ, ਆਪ ਗਵਾਏ ਨਾ ਆਪ ਗਣਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਆਪਾ ਭਾਵ ਗਵਾ ਦਿੰਦੇ ਹਨ, ਉਹ ਜ਼ਿੰਦਗੀ ਦੇ ਵਿੱਚ ਕਦੇ ਆਪਣਾ ਭਾਵ ਜਣਾਉਂਦੇ ਨਹੀਂ ਹਨ। ਉਹੀ ਮੈਂ ਕਰਦੇ ਫਿਰਦੇ ਹਨ, ਉਹੀ ਹਾਂ ਹਾਂ ਕਰਦੇ ਫਿਰਦੇ ਹਨ, ਜਿਨ੍ਹਾਂ ਆਪਾ ਭਾਵ ਨਹੀਂ ਗਵਾਇਆ ਹੁੰਦਾ ਹੈ। ਮਨੁੱਖ ਦੀ ਤਰਜੇ ਜ਼ਿੰਦਗੀ ਤੋਂ, ਮਨੁੱਖ ਦੇ ਹਾਵ ਭਾਵ ਤੋਂ, ਮਨੁੱਖ ਦੇ ਚਿਹਰੇ ਤੋਂ, ਮਨੁੱਖ ਦੀ ਬੋਲ ਬਾਣੀ ਤੋਂ, ਮਨੁੱਖ ਦੀ ਚਾਲ ਢਾਲ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਹੈ। ਹਉਮੈ ਹੰਕਾਰ ਦੇ ਵਿੱਚ ਜੀ ਰਿਹਾ ਹੈ ਕਿ ਨਿਮਰਤਾ ਦੇ ਵਿੱਚ ਜੀ ਰਿਹਾ ਹੈ, ਕੋਈ ਪਹਿਚਾਨਣਾ ਔਖਾ ਨਹੀਂ ਹੁੰਦਾ ਹੈ। ਹਰ ਇੱਕ ਵਿਅਕਤੀ ਪਹਿਚਾਣ ਲੈਂਦਾ ਹੈ, ਪਤਾ ਲੱਗ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ, ਪੰਜਾਂ ਉਂਗਲੀਆਂ ਦੇ ਵਿੱਚੋਂ ਚਿਉਚੀ ਜਿਹੜੀ ਸੀ ਸਭ ਤੋਂ ਛੋਟੀ ਸੀ, ਪਰ ਜਦ ਉਹਦੇ ਵਿੱਚ ਛਾਪ ਪਈ, ਉਹਨੂੰ ਮਾਣ ਮਿਲਿਆ, ਵਡਿਆਈ ਮਿਲੀ। ਆਕਾਸ਼ ਦੇ ਵਿੱਚੋਂ ਬਾਰਿਸ਼ ਦੇ ਰੂਪ ਦੇ ਵਿੱਚ ਇੱਕ ਬੂੰਦ ਜਿਹੜੀ ਸੀ ਡਿੱਗੀ, ਜਿਹੜੀ ਸਿਪ ਦੇ ਵਿੱਚ ਪੈ ਕੇ ਮੋਤੀ ਬਣ ਗਈ, ਕੀਮਤੀ ਹੋ ਗਈ। ਉਹਨੇ ਆਖਿਆ, ਮੈਂ ਸਭ ਤੋਂ ਛੋਟੀ ਇੱਕ ਨਿੱਕੀ ਜਿਹੀ ਬੂੰਦ ਹਾਂ, ਪਰ ਮੋਤੀ ਹੋ ਗਈ। ਫਿਰ ਕਹਿੰਦੇ, ਪਾਰਸ ਦੀ ਪੱਥਰੀ ਛੋਟੀ ਜਿਹੀ ਸੀ, ਉਹਦੇ ਵਿੱਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ, ਅੱਠਾਂ ਧਾਤਾਂ ਨੂੰ ਕੰਚਨ ਕਰ ਦਿੰਦੀ ਹੈ, ਸੋਨਾ ਬਣਾ ਦਿੰਦੀ ਹੈ। ਕੇਸਰ ਦੀ ਬੂਟੀ ਕਹਿੰਦੇ ਹੈ ਤਾਂ ਨਿੱਕੀ ਜਿਹੀ ਹੈ, ਛੋਟੀ ਜਿਹੀ ਹੈ, ਪਰ ਹੈ ਬੜੀ ਕੀਮਤੀ। ਜਦ ਮੱਥੇ ਦੇ ਉੱਪਰ ਲਗਾਉਂਦੇ ਹਨ, ਮਨੁੱਖ ਦਾ ਮਾਣ ਵੱਧਦਾ ਹੈ, ਵੈਸੇ ਵੀ ਚੰਗੀ ਹੈ। ਐਸੀਆਂ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਫਰਮਾਉਂਦੇ ਹਨ, ਜਿਹੜੇ ਨਿਮਰਤਾ ਦੇ ਵਿੱਚ ਰਹਿੰਦੇ ਹਨ, ਉਹ ਫਿਰ ਸਮਾਜ ਦੇ ਵਿੱਚ ਵੀ, ਰੱਬ ਦੇ ਘਰ ਵਿੱਚ ਵੀ ਮਾਣ ਪਾਉਂਦੇ ਹਨ। ਜਿਹੜੇ ਹਉਮੈ ਹੰਕਾਰ ਦੇ ਵਿੱਚ ਜਿਉਂਦੇ ਹਨ, ਕਿਉਂਕਿ ਸੰਗਤ ਦੇ ਵਿੱਚ ਹੀ ਤਾਂ ਪਰਮਾਤਮਾ ਵੱਸਦਾ ਹੈ, ਗੁਰੂ ਵੱਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ, ਕਿਸੇ ਨੂੰ ਕਹਿਣ ਦੀ ਥੋੜ੍ਹੇ ਜ਼ਰੂਰਤ ਹੋਇਆ ਕਰਦੀ ਹੈ, ਪਤਾ ਚੱਲ ਜਾਂਦਾ ਹੈ। ਮਨੁੱਖ ਦੇ ਹਾਵ ਭਾਵ ਤੋਂ, ਮਨੁੱਖ ਦੀ ਬੋਲ ਬਾਣੀ ਤੋਂ, ਮਨੁੱਖ ਦੀ ਚਾਲ ਢਾਲ ਤੋਂ, ਮਨੁੱਖ ਦੇ ਚਿਹਰੇ ਤੋਂ ਪੜਿਆ ਜਾ ਸਕਦਾ ਹੈ ਹਉਮੈ ਹੰਕਾਰ ਵਿੱਚ ਜੀ ਰਿਹਾ ਹੈ ਕਿ ਨਿਮਰਤਾ ਦੇ ਵਿੱਚ ਜੀ ਰਿਹਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਬਕ ਪੜ੍ਹਾ ਰਹੇ ਹਨ, ਸਮਝਾ ਰਹੇ ਹਨ ਕਿ ਅਸੀਂ ਗਰੀਬ ਹਾਂ, ਅਸੀਂ ਨਿਮਾਣੇ ਹਾਂ, ਸਾਨੂੰ ਕੇਵਲ ਅਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਆਧਾਰ ਹੈ, ਨਾਮ ਦਾ ਹੀ ਆਸਰਾ ਹੈ।
ਖਾਟਣ ਕਉ ਹਰ ਹਰ ਰੋਜਗਾਰ।
ਜਿਸ ਤਰ੍ਹਾਂ ਸਾਧ ਸੰਗਤ ਜੀ ਕਿਰਤੀ ਜੀਵ, ਅਸੀਂ ਸੰਸਾਰੀ ਜੀਵ ਆਪਣੀ ਕਿਰਤ ਕਰਦੇ ਹਾਂ, ਕੋਈ ਨਾ ਕੋਈ ਕੰਮ ਕਰਦੇ ਹਾਂ, ਉਸ ਕੰਮ ਦੇ ਬਦਲੇ ਸਾਨੂੰ ਫਿਰ ਰੋਜ਼ੀਨਾ ਮਿਲਦਾ ਹੈ, ਕਿਸੇ ਨੂੰ ਰੋਜ਼ ਦੇ ਰੋਜ਼ ਦਿਹਾੜੀ ਮਿਲ ਜਾਂਦੀ ਹੈ, ਕਿਸੇ ਨੂੰ 15 ਦਿਨਾਂ ਬਾਅਦ, ਕਿਸੇ ਨੂੰ ਮਹੀਨੇ ਬਾਅਦ ਉਸ ਨੂੰ ਰੋਜ਼ੀਨਾ ਮਿਲ ਜਾਂਦਾ ਹੈ। ਮਨੁੱਖ ਕਹਿੰਦਾ ਹੈ ਵੀ ਮੈਂ ਪਾਠ ਕਿਉਂ ਕਰਾਂ, ਮੈਂ ਸਿਮਰਨ ਕਿਉਂ ਕਰਾਂ, ਜੇ ਸਿਮਰਨ ਕਰਾਂਗਾ ਮੈਨੂੰ ਕੀ ਮਿਲੇਗਾ। ਮਹਾਰਾਜ ਸਮਝਾਉਂਦੇ ਹਨ ਕਿ ਰੱਬ ਦੇ ਪਿਆਰੇ ਉਹ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ, ਉਹ ਉਹਨਾਂ ਦਾ ਰੋਜ਼ੀਨਾ ਹੈ, ਪਰਮੇਸ਼ਰ ਉਹਦੇ ਬਦਲੇ ਫਿਰ ਉਹਨਾਂ ਦੀਆਂ ਝੋਲੀਆਂ ਭਰਦੇ ਹਨ, ਉਹਨਾਂ ਨੂੰ ਬਹੁਤ ਕੁਝ ਦਿੰਦੇ ਹਨ। ਸੰਸਾਰੀ ਦਾਤਾਂ ਵੀ ਦਿੰਦੇ ਹਨ, ਰੂਹਾਨੀ ਬਖਸ਼ਿਸ਼ਾਂ ਵੀ ਕਰਦੇ ਹਨ। ਸਾਧ ਸੰਗਤ ਜੀ, ਵਿਦਵਾਨਾਂ ਦਾ ਕਥਨ ਹੈ ਜਗਤ ਮਜੂਰੀ ਦੇਤ ਹੈ ਪਰਮੇਸ਼ਰ ਕਿਉਂ ਨਾ ਦੇਤ। ਇਹ ਬੰਦਿਆ ਇਹ ਨਾ ਸਮਝੀ ਵੀ ਮੈਂ ਨਾਮ ਜਪਿਆ, ਮੈਂ ਇੰਨਾ ਚਿਰ ਬਾਣੀ ਪੜ੍ਹੀ, ਪਤਾ ਨਹੀਂ ਰੱਬ ਨੇ ਮੈਨੂੰ ਕੁਝ ਦੇਣਾ ਹੈ ਕਿ ਨਹੀਂ ਦੇਣਾ। ਕਹਿੰਦੇ ਜਿੰਨਾ ਮਰਜ਼ੀ ਸਧਾਰਨ ਤੋਂ ਸਧਾਰਨ ਬੰਦਾ ਵੀ ਹੋਵੇ, ਜੇ ਉਹਦਾ ਕੋਈ ਕੰਮ ਕਰੇ, ਉਹ ਕੰਮ ਦੇ ਬਦਲੇ ਕੁਝ ਧਨ ਕੁਝ ਉਸਨੂੰ ਦਿੰਦਾ ਹੈ, ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਹ ਕਿਉਂ ਨਹੀਂ ਦੇਵੇਗਾ। ਤੂੰ ਕਰਕੇ ਦੇਖ, ਅੰਮ੍ਰਿਤ ਵੇਲੇ ਦੀ ਸੰਭਾਲ ਕਰ, ਸਿਮਰਨ ਕਰ, ਬਾਣੀ ਪੜ੍ਹ, ਬਹੁਤ ਦਾਤਾਂ ਦਿੰਦਾ ਹੈ ਪਰਮੇਸ਼ਰ। ਇਸ ਕਰਕੇ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਰਜੀਨੇ ਦੀ ਤਰ੍ਹਾਂ ਸਮਝਦੇ ਹਨ। ਇਹੀ ਕਹਿੰਦੇ ਉਹਨਾਂ ਦੀ ਖੱਟੀ ਕਮਾਈ ਹੈ, ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ। ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੇ ਹਨ। ਔਰ ਸਾਧ ਸੰਗਤ ਜੀ, ਦੂਸਰੇ ਰੂਪ ਦੇ ਵਿੱਚ ਜੇ ਦੇਖਿਆ ਜਾਵੇ, ਕਥਾ ਹੈ, ਕੀਰਤਨ ਹੈ, ਬਾਣੀ ਪੜ੍ਹਨੀ ਹੈ, ਪਰਮੇਸ਼ਰ ਦਾ ਨਾਮ ਜਪਣਾ ਹੈ, ਐਸੇ ਗੁਰੂ ਕੇ ਪਿਆਰੇ ਜਿਹੜੇ ਹੋਇਆ ਕਰਦੇ ਹਨ, ਉਹ ਸੰਗਤਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਦੇ ਹਨ, ਪਰਮੇਸ਼ਰ ਦੇ ਨਾਲ ਪਿਆਰ ਪਾਉਂਦੇ ਹਨ। ਸੰਗਤਾਂ ਫਿਰ ਜਥਾ ਯੋਗ ਉਹਨਾਂ ਦੀ ਸੇਵਾ ਕਰਦੀਆਂ ਹਨ। ਇਹਨੂੰ ਆਪਾਂ ਇੱਕ ਵਪਾਰ ਦੇ ਰੂਪ ਦੇ ਵਿੱਚ ਨਹੀਂ ਦੇ ਸਕਦੇ ਹਾਂ। ਹਾਂ, ਇਹ ਆਪਣਾ ਆਪਣੀ ਸੋਚ ਦੇ ਉੱਪਰ ਨਿਰਭਰ ਕਰਦਾ ਹੈ। ਜੇਕਰ ਕੋਈ ਇਹ ਸੋਚ ਲੈ ਕੇ ਚੱਲੇ ਵੀ ਬਸ ਮੈਂ ਪੈਸਾ ਹੀ ਕਮਾਉਣਾ ਹੈ, ਦੂਸਰਿਆਂ ਨੂੰ ਕਹਿਣਾ ਹੈ ਨਾਮ ਜਪੋ, ਆਪ ਨਹੀਂ ਜਪਣਾ, ਦੂਸਰਿਆਂ ਨੂੰ ਕਹਿਣਾ ਹੈ ਸੇਵਾ ਕਰੋ, ਆਪ ਨਹੀਂ ਕਰਨੀ, ਦੂਸਰਿਆਂ ਨੂੰ ਕਹਿਣਾ ਦਸਵੰਧ ਕੱਢੋ, ਆਪ ਕਦੇ ਨਹੀਂ ਕੱਢਣਾ, ਫਿਰ ਉਹਦੇ ਵਾਸਤੇ ਇਹ ਵਪਾਰ ਹੈ। ਪਰ ਜਿਹੜਾ ਸਵੈਮ ਆਪ ਵੀ ਇਹਨਾਂ ਅਸੂਲਾਂ 'ਤੇ ਚੱਲਦਾ ਹੈ, ਸਾਧ ਸੰਗਤ ਜੀ, ਉਹਦੇ ਵਾਸਤੇ ਇਹ ਵੀ ਸੇਵਾ ਹੀ ਹੈ। ਸੋ ਰੱਬ ਦੇ ਪਿਆਰੇ ਜੋ ਹਨ, ਉਹ ਕਹਿੰਦੇ ਇਹ ਨਾਮ ਦੀ ਖੱਟੀ ਖੱਟਦੇ ਹਨ, ਜਿਹਦੇ ਨਾਲ ਰੂਹਾਨੀ ਬਰਕਤਾਂ ਅਤੇ ਸੰਸਾਰੀ ਬਰਕਤਾਂ ਉਹਨਾਂ ਦੀ ਝੋਲੀ ਵਿੱਚ ਪੈਂਦੀਆਂ ਹਨ।
ਸੰਚਣ ਕਉ ਹਰ ਏਕੋ ਨਾਮ।
ਸੰਚਣ ਦਾ ਭਾਵ ਹੈ ਕਿ ਇਕੱਠਾ ਕਰਨਾ। ਕਹਿੰਦੇ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰਦੇ ਹਨ, ਪਰਮੇਸ਼ਰ ਦੇ ਨਾਮ ਦੀ ਵੱਧ ਤੋਂ ਵੱਧ ਕਮਾਈ ਕਰਦੇ ਹਨ। ਇਹਦੇ ਨਾਲ ਵੀ ਸੰਸਾਰੀ ਉਦਾਹਰਣ ਦੇਖਣੀ ਪਵੇਗੀ। ਜਿਸ ਤਰ੍ਹਾਂ ਸੰਸਾਰੀ ਜੀਵ ਸੰਸਾਰੀ ਧਨ ਇਕੱਠਾ ਕਰਦੇ ਹਨ, ਹੋਰ ਕਰੀ ਜਾਂਦੇ ਹਨ, ਲਾਲਚ ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਕਈ ਵਾਰੀ ਬੰਦਾ ਆਖਦਾ ਹੈ ਕਿ ਬੰਦਿਆ ਕਿੰਨੇ ਕੁ ਇਕੱਠੇ ਕਰ ਲਏਗਾ, ਅਖੀਰ ਤਾਂ ਸਾਰਾ ਕੁਝ ਛੱਡ ਕੇ ਜਾਣਾ ਹੀ ਹੈ ਨਾ, ਕੁਝ ਨਾਲ ਲੈ ਕੇ ਜਾਣਾ ਨਹੀਂ। ਸਹਿਸ ਖੱਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਕਹਿੰਦੇ ਇਸ ਤਰ੍ਹਾਂ ਰੱਬ ਦੇ ਪਿਆਰਿਆਂ ਦਾ ਵੀ ਇੱਕ ਲਾਲਚ ਹੁੰਦਾ ਹੈ। ਭਾਈ ਵੀਰ ਸਿੰਘ ਜੀ ਦੇ ਵੀ ਬਚਨ ਆਉਂਦੇ ਹਨ ਗੁਰਮੁਖ ਸਿੱਖਿਆ ਵਿੱਚ, ਕਹਿੰਦੇ ਜਦ ਗੁਰਮੁਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾਣਗੇ ਉਹ ਵੀ ਪਛਤਾਉਣਗੇ, ਜਿਹੜੇ ਮਨਮੁਖ ਜਾਣਗੇ ਉਹ ਵੀ ਪਛਤਾਉਣਗੇ। ਫਕੀਰਾਂ ਦੀਆਂ ਗੱਲਾਂ ਰਮਜਾਂ ਹੁੰਦੀਆਂ ਹਨ। ਪ੍ਰੇਮੀ ਆਖਣ ਲੱਗੇ ਖੋਲ੍ਹ ਕੇ ਦੱਸੋ, ਸਾਨੂੰ ਸਮਝ ਨਹੀਂ ਪੈ ਰਹੀ ਹੈ। ਆਖਣ ਲੱਗੇ ਜਿਨ੍ਹਾਂ ਨਹੀਂ ਜਪਿਆ ਉਹਨਾਂ ਤਾਂ ਪਛਤਾਉਣਾ ਹੀ ਪਛਤਾਉਣਾ ਹੈ, ਜਿਨ੍ਹਾਂ ਜਪਿਆ ਉਹ ਤਾਂ ਪਛਤਾਉਣਗੇ ਵੀ ਸਾਡੇ ਕੋਲੋਂ ਬਹੁਤਾ ਨਹੀਂ ਜਪਿਆ ਗਿਆ ਹੈ, ਅਸੀਂ ਹੋਰ ਜਪ ਸਕਦੇ ਸੀ, ਥੋੜ੍ਹਾ ਜਪਿਆ ਗਿਆ ਹੈ, ਬੜਾ ਸਮਾਂ ਅਜਾਈ ਗਵਾ ਲਿਆ, ਅਖਬਾਰਾਂ ਪੜ੍ਹ ਪੜ੍ਹ ਕੇ, ਖਬਰਾਂ ਵੇਖ ਵੇਖ ਕੇ, ਗੱਲਾਂ ਕਰ ਕਰਕੇ ਬੜਾ ਸਮਾਂ ਗਵਾ ਛੱਡਿਆ, ਹੋਰ ਜਪਿਆ ਜਾ ਸਕਦਾ ਸੀ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ ਕਿ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ, ਵੱਧ ਤੋਂ ਵੱਧ ਨਾਮ ਦਾ ਅਭਿਆਸ ਕਰਦੇ ਹਨ, ਬਾਣੀ ਪੜ੍ਹਦੇ ਹਨ।
ਹਲਤ ਪਲਤ ਤਾਕੈ ਆਵੈ ਕਾਮ।
ਸਤਿਸੰਗ ਜੀ, ਕਈਆਂ ਦਾ ਇਹ ਵਿਚਾਰ ਹੁੰਦਾ ਹੈ ਕਿ ਪਰਮੇਸ਼ਰ ਦਾ ਨਾਮ ਕੇਵਲ ਪਰਮਾਰਥ ਹੀ ਸਵਾਰਦਾ ਹੈ, ਪਰਮੇਸ਼ਰ ਦੇ ਨਾਮ ਦੇ ਨਾਲ ਕੇਵਲ ਤੇ ਕੇਵਲ ਆਤਮਕ ਸੁੱਖ ਹੀ ਮਿਲਦਾ ਹੈ। ਇਸ ਕਰਕੇ ਜਦ ਦੁਨਿਆਵੀ ਗਰਜਾਂ ਪੈਂਦੀਆਂ ਹਨ ਉਹ ਫਿਰ ਸੱਜੇ ਖੱਬੇ ਭਟਕਦੇ ਰਹਿੰਦੇ ਹਨ। ਕਈ ਐਸੇ ਜੀਵ ਹਨ, ਕਦੇ ਕਿਸੇ ਡੇਰੇ, ਕਦੇ ਕਿਸੇ ਡੇਰੇ, ਕਦੇ ਕਿਸੇ ਡੰਬੀ ਪਖੰਡੀ ਕੋਲ, ਕਦੇ ਕਿਸੇ ਕੋਲ। ਮਹਾਰਾਜ ਕਹਿੰਦੇ ਐਸੀ ਗੱਲ ਨਹੀਂ ਹੈ। ਜਿਸ ਤਰ੍ਹਾਂ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਜ਼ਿਕਰ ਕੀਤਾ ਹੈ, ਪਰਮੇਸ਼ਰ ਦੇ ਨਾਮ ਨੂੰ ਅਮਰ ਫਲ ਆਖਿਆ ਹੈ। ਜਿਵੇਂ ਕਹਿੰਦੇ ਕੋਈ ਅਮਰ ਫਲ ਨੂੰ ਖਾ ਲਵੇ ਨਾ ਤਾਂ ਉਹ ਅਮਰ ਫਲ ਦੇ ਨਾਲ ਉਹ ਅਮਰ ਵੀ ਹੋ ਜਾਂਦਾ ਹੈ, ਉਹਦੀ ਭੁੱਖ ਵੀ ਮਿਟ ਜਾਂਦੀ ਹੈ। ਦੋਨੇ ਹੀ ਗੱਲਾਂ ਹਨ। ਪਰਮੇਸ਼ਰ ਦਾ ਨਾਮ ਮਨੁੱਖ ਦੇ ਵਿਹਾਰ ਨੂੰ ਵੀ ਸਵਾਰਦਾ ਹੈ, ਬੜੇ ਬੜੇ ਮੋਰਚੇ ਫਤਿਹ ਹੋ ਜਾਂਦੇ ਹਨ, ਬੜੇ ਬੜੇ ਕੰਮ ਸੌਰ ਜਾਂਦੇ ਹਨ, ਤੰਦਰੁਸਤੀਆਂ ਮਿਲਦੀਆਂ ਹਨ, ਪ੍ਰਭਤਾ ਮਿਲਦੀ ਹੈ, ਧਨ ਮਿਲਦਾ ਹੈ, ਮਾਣ ਮਿਲਦਾ ਹੈ, ਬਹੁਤ ਕੁਝ ਮਿਲਦਾ ਹੈ ਪਰਮੇਸ਼ਰ ਦੇ ਨਾਮ ਦੇ ਨਾਲ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਨਿਥਾਵੇ ਕਉ ਤੁਮ ਥਾਨ ਬੈਠਾਵੋ, ਦਾਸ ਆਪਣੇ ਕਉ ਭਗਤੀ ਲਾਵੋ। ਹਲਤ ਵੀ ਸਵਾਰਦਾ ਹੈ, ਹਲਤ ਪਲਤ ਦਾ ਭਾਵ ਹੈ ਵਿਹਾਰਕ ਜੀਵਨ ਅਤੇ ਪਰਮਾਰਥਕ ਜੀਵਨ, ਦੋਵੇਂ ਜੀਵਨ ਹੀ ਸਵਰ ਜਾਂਦੇ ਹਨ। ਸੰਸਾਰ ਦੇ ਪਦਾਰਥ ਵੀ ਹੱਥ ਲੱਗਦੇ ਹਨ, ਔਰ ਕਹਿੰਦੇ ਧਿਆਨ ਵੀ ਜੁੜਦਾ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ। ਦੋਨੇ ਹੀ ਲਾਭ ਹਨ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ। ਹਲਤ ਪਲਤ ਤਾਕੈ ਆਵੈ ਕਾਮ, ਲੋਕ ਵਿੱਚ ਵੀ ਪਰਲੋਕ ਵਿੱਚ ਵੀ ਪਰਮੇਸ਼ਰ ਦਾ ਨਾਮ ਦੋਵੇਂ ਪਾਸੇ ਹੀ ਕੰਮ ਆਉਂਦਾ ਹੈ।
ਨਾਮ ਰਤੇ ਪ੍ਰਭ ਰੰਗ ਅਪਾਰ।
ਜਿਹੜੀਆਂ ਗੁਰਮੁਖ ਰੂਹਾਂ, ਜਿਹੜੇ ਰੱਬ ਦੇ ਪਿਆਰੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ, ਜੋ ਬੇਅੰਤ ਅਪਰੰਗ ਅਪਾਰ ਜਿਸ ਦੀ ਮਹਿਮਾ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਰੰਗੇ ਜਾਂਦੇ ਹਨ, ਕਿਵੇਂ ਰੰਗੇ ਜਾਂਦੇ ਹਨ।
ਸਾਧ ਗਾਵਹਿ ਗੁਣ ਏਕ ਨਿਰੰਕਾਰ।
ਇਸ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਸਾਧ ਸਾਧਨਾ ਕਰਨ ਵਾਲੇ ਗੁਰਮੁਖ ਹਨ, ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗੀਜ ਕੇ, ਕਹਿੰਦੇ ਉਹ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ। ਦੋ ਤਰ੍ਹਾਂ ਦੀ ਭਗਤੀ ਹੈ, ਇੱਕ ਇੱਛਾ ਸਹਿਤ ਭਗਤੀ ਹੈ, ਇੱਕ ਇੱਛਾ ਰਹਿਤ ਭਗਤੀ ਹੈ। ਜਦ ਕੋਈ ਪ੍ਰਯੋਜਨ ਹੋਵੇ ਨਾ, ਵੀ ਮੈਂ ਤਾਂ ਪਾਠ ਕਰ ਰਿਹਾ ਹਾਂ ਵੀ ਮੇਰਾ ਫਲਾਣਾ ਕੰਮ ਹੋ ਜਾਵੇ, ਉਹਦਾ ਵੀ ਲਾਭ ਹੈ, ਕੰਮ ਹੋ ਜਾਵੇਗਾ। ਪਰ ਇੱਕ ਇੱਛਾ ਰਹਿਤ ਭਗਤੀ ਹੈ, ਕੋਈ ਪ੍ਰਯੋਜਨ ਨਹੀਂ ਹੈ, ਬਸ ਗੁਰੂ ਦੇ ਪਿਆਰ ਦੇ ਵਿੱਚ ਬਾਣੀ ਪੜ੍ਹ ਰਿਹਾ ਹੈ, ਰੱਬ ਦੇ ਪਿਆਰ ਦੇ ਵਿੱਚ ਭਗਤੀ ਕਰ ਰਿਹਾ ਹੈ। ਇਹਦੇ ਵਿੱਚ ਬੜਾ ਫਰਕ ਹੁੰਦਾ ਹੈ। सेवा करत होए निहकामी तिस कौ होत प्राप्त स्वामी। ऐसियां नूं फिर स्वामी मालक की प्राप्ति हो जाती है। रब दे प्यारे वैसे महाराज जी दे वचन आउंदे हन गुरबाणी दे अंदर, सब निदान दस अष्ट सिधान ठाकुर कर तल धरिया। कहिंदे ओ जो परमेशर है ना, अपने हाथ दी तली दे उपर सारियां रिधियां सिद्धियां निधियां रखदा है, हमेशा टिका के रखदा है। ਵੀ ਇਹ ਨਾ ਹੋਵੇ ਵੀ ਬਰਕਤਾਂ ਮੈਂ ਲੈਣ ਵਾਸਤੇ ਜੇਬ ਵਿੱਚ ਹੱਥ ਪਾਉਣਾ ਪਵੇ ਜਾਂ ਕਿਸੇ ਸੰਦੂਕੜੀ ਦੇ ਵਿੱਚੋਂ ਕੱਢਣ ਜਾਣਾ ਪਵੇ, ਦੇਰੀ ਲੱਗ ਜਾਵੇ। ਰੱਬ ਦੇ ਪਿਆਰੇ ਨੂੰ ਲੋੜ ਪਵੇ, ਇੰਝ ਲੋੜ ਪਵੇ ਇੰਝ ਉਹਦੇ ਹੱਥ 'ਤੇ ਰੱਖਦਿਆਂ, ਹਮੇਸ਼ਾ ਕੋਲ ਰੱਖਦਾ, ਹੱਥ ਦੀ ਤਲੀ 'ਤੇ ਟਿਕਾ ਕੇ ਰੱਖਦਾ ਹੈ। ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਜੋ ਇੱਛਾ ਕਰਦੇ ਹਨ ਪੂਰੀ ਹੁੰਦੀ ਹੈ। ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇਸ ਕਰਕੇ ਜੇਕਰ ਰੱਬ ਦੇ ਪਿਆਰਿਆਂ ਦੀ ਇੱਛਾ ਹੋਵੇ, ਉਹ ਇੱਛਾ ਵੀ ਪੂਰੀ ਹੋ ਜਾਂਦੀ ਹੈ। ਜਿਹੜੇ ਇੱਛਾ ਰਹਿਤ ਭਗਤੀ ਕਰਦੇ ਹਨ, ਉਹ ਫਿਰ ਕਹਿੰਦੇ ਪਰਮੇਸ਼ਰ ਦੇ ਗੁਣਾਂ ਦਾ ਪਿਆਰ ਦੇ ਵਿੱਚ ਭਿੱਜ ਕੇ ਗਾਇਨ ਕਰਦੇ ਹਨ। ਵਿਸ਼ਰਾਮ ਦੇ ਕੇ ਮਹਾਰਾਜ ਜੀ ਫਰਮਾਉਂਦੇ ਹਨ,
ਸਾਧ ਕੀ ਸੋਭਾ ਆਤਮਸਕੀਨੀ।
ਸਾਧੂਆਂ ਦੀ ਇਹੀ ਸੋਭਾ ਹੈ, ਉਹੀ ਇਹਨਾਂ ਦਾ ਮਾਣ ਹੈ, ਸਨਮਾਨ ਹੈ, ਆਤਮਸਕੀਨੀ, ਕਿਉਂਕਿ ਉਹ ਅਤ ਦੀ ਨਿਮਰਤਾ ਦੇ ਵਿੱਚ ਰਹਿੰਦੇ ਹਨ, ਗਰੀਬੀ ਵਿੱਚ ਰਹਿੰਦੇ ਹਨ, ਹਲੀਮੀ ਵਿੱਚ ਰਹਿੰਦੇ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਧ ਸੰਗਤ ਜੀ ਸੇਵਾ ਪੰਥੀ ਮਹਾਂਪੁਰਸ਼ ਸਨ, ਭਾਈ ਬੁੱਧੂ ਸਾਹਿਬ ਜੀ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ। ਭਾਈ ਬੁੱਧੂ ਸਾਹਿਬ ਜੀ ਦਾ ਲਿਬਾਸ ਬਹੁਤ ਸਾਦਾ ਸੀ, ਬੜੀ ਸਾਦਗੀ ਦੇ ਵਿੱਚ ਰਿਹਾ ਕਰਦੇ ਸਨ। ਉਹਨਾਂ ਨੂੰ ਹੀ ਆ ਕੇ ਪੁੱਛਦੇ ਹਨ ਕਿ ਭਾਈ ਬੁੱਧੂ ਸਾਹਿਬ ਜੀ ਨੂੰ ਮਿਲਣਾ ਹੈ, ਉਹਨਾਂ ਦੇ ਦਰਸ਼ਨ ਕਰਨੇ ਹਨ, ਕਿੱਥੇ ਮਿਲਣਗੇ? ਭਾਈ ਬੁੱਧੂ ਸਾਹਿਬ ਜੀ ਅੱਗੋਂ ਆਖਣ ਲੱਗੇ ਕਿ ਮਹਾਰਾਜ, ਜੇਕਰ ਬੁੱਧੂ ਦੇ ਦਰਸ਼ਨ ਕਰਨੇ ਹਨ ਤਾਂ ਤੁਹਾਡੇ ਸਾਹਮਣੇ ਖੜਾ ਹੈ, ਜੇ ਸਾਹਿਬ ਦੇ ਦਰਸ਼ਨ ਕਰਨੇ ਹਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਰੋ ਜਾ ਕੇ। ਮੈਂ ਸਾਹਿਬ ਨਹੀਂ, ਮੈਂ ਕੇਵਲ ਬੁੱਧੂ ਹੀ ਹਾਂ। ਇੰਨੀਆਂ ਸ਼ਕਤੀਆਂ ਦੇ ਮਾਲਕ, ਭਗਤੀਆਂ ਦੇ ਮਾਲਕ, ਪਦਵੀਆਂ ਦੇ ਮਾਲਕ, ਪਰ ਨਿਮਰਤਾ ਦੇ ਵਿੱਚ ਰਹਿੰਦੇ। ਇਹ ਕਹਿੰਦੇ ਉਹਨਾਂ ਦੀ ਸੋਭਾ ਹੁੰਦੀ ਹੈ, ਉਹਨਾਂ ਦਾ ਭੂਸ਼ਣ ਹੁੰਦਾ ਹੈ, ਰੱਬ ਦੇ ਪਿਆਰਿਆਂ ਦਾ ਗਹਿਣਾ ਹੁੰਦਾ ਹੈ, ਉਹ ਨਿਮਰਤਾ ਦੇ ਵਿੱਚ ਰਹਿੰਦੇ ਹਨ, ਨਿਰਮਾਣਤਾ ਦੇ ਵਿੱਚ ਰਹਿੰਦੇ ਹਨ।
ਸੰਤ ਵਡਾਈ ਹਰ ਜਸ ਚੀਨੀ।
ਸੰਤਾਂ ਦੀ ਇਹ ਵਡਿਆਈ ਹੈ ਕਿ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਹਰ ਜਸ ਨੂੰ ਚੀਨੀ ਤੋਂ ਭਾਵ ਪਹਿਚਾਣ ਲੈਂਦੇ ਹਨ, ਭਗਤੀ ਕਰਦੇ ਹਨ। ਨਾਮ ਦਾ ਸਦਕਾ ਹੀ ਰੱਬ ਦਿਆਂ ਦੇ ਪਿਆਰਿਆਂ ਦੀ ਵਡਿਆਈ ਹੁੰਦੀ ਹੈ। ਇਸ ਯੁਗ ਮੈਂ ਸੋਭਾ ਨਾਮ ਕੀ, ਵਿਣ ਨਾਵੈ ਸੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਜਿਨ੍ਹਾਂ ਆਖਿਆ ਮੇਰੇ ਕੋਲ ਬੜੇ ਪਦਾਰਥ, ਮੇਰੇ ਕੋਲ ਬੜੀ ਜਾਇਦਾਦ, ਕਿਸੇ ਨੇ ਕੁਝ ਨਹੀਂ ਜਾਣਿਆ, ਹੋਵੇਗੀ ਤੇਰੇ ਕੋਲ। ਪਰ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਸੀ, ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ, ਜੁੱਗਾਂ ਜੁੱਗਾਂ ਤੱਕ ਉਹਨਾਂ ਦੀ ਸੋਭਾ ਰਹਿੰਦੀ ਹੈ, ਜੁੱਗਾਂ ਤੱਕ ਉਹਨਾਂ ਦੀ ਸੋਭਾ ਕਾਇਮ ਰਹਿੰਦੀ ਹੈ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ ਹੈ। ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਬਾਦਸ਼ਾਹ ਨੂੰ, ਤੇਰੇ ਕੋਲ ਹੋਣਗੇ ਹਾਥੀ, ਤੇਰੇ ਕੋਲ ਹੋਣਗੇ ਘੋੜੇ, ਪਰ ਮੇਰੇ ਕੋਲ ਪਰਮੇਸ਼ਰ ਦਾ ਨਾਮ ਹੈ। ਉਹ ਰੱਬ ਦੀ ਭਗਤੀ ਨੂੰ ਪਹਿਚਾਣਦੇ ਹਨ, ਪਰਮੇਸ਼ਰ ਦਾ ਭਜਨ ਕਰਦੇ ਹਨ।
ਅਨੰਦ ਸੰਤਨ ਕੈ ਭਗਤ ਗੋਵਿੰਦ।
ਰੱਬ ਦੇ ਪਿਆਰਿਆਂ ਦੇ ਕੋਲ ਹਮੇਸ਼ਾ ਸੰਤਾਂ ਦੇ ਕੋਲ ਆਨੰਦ ਰਹਿੰਦਾ ਹੈ, ਆਨੰਦ ਦੇ ਵਿੱਚ ਜੀਵਦੇ ਹਨ, ਕਿਉਂਕਿ ਸ੍ਰਿਸ਼ਟੀ ਦੇ ਸਿਰਜਣਹਾਰ ਗੋਵਿੰਦ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਉਹਨਾਂ ਦੇ ਕੋਲ ਭਗਤੀ ਹੋਇਆ ਕਰਦੀ ਹੈ। ਭਗਤੀ ਦਾ ਸਦਕਾ ਉਹਨਾਂ ਦੇ ਕੋਲ ਸ਼ਾਂਤੀ ਹੁੰਦੀ ਹੈ, ਆਨੰਦ ਹੁੰਦਾ ਹੈ, ਸੁਖ ਹੁੰਦਾ ਹੈ।
ਸੁਖ ਸੰਤਨ ਕੈ ਬਿਨਸੀ ਚਿੰਦ।
ਰੱਬ ਦੇ ਪਿਆਰੇ ਸੰਤਾਂ ਦੇ ਪਾਸ ਕਹਿੰਦੇ ਬਈ ਸਦੀਵ ਕਾਲ ਦਾ ਸੁਖ ਹੋਇਆ ਕਰਦਾ ਹੈ, ਕਿਉਂਕਿ ਉਹਨਾਂ ਦੇ ਕੋਲ ਚਿੰਤਾ ਨਹੀਂ ਹੋਇਆ ਕਰਦੀ ਹੈ, ਚਿੰਤਾ ਉਹਨਾਂ ਦੀ ਸਾਰੀ ਮਿੱਟ ਜਾਂਦੀ ਹੈ। ਮਾਣਯੋਗ ਮਸਕੀਨ ਸਾਹਿਬ ਜੀ ਵੀ ਕਿਹਾ ਕਰਦੇ ਸਨ, ਜਿੱਥੇ ਚਿੰਤਾ ਹੋਵੇਗੀ ਉੱਥੇ ਚਿੰਤਨ ਨਹੀਂ ਹੋਵੇਗਾ, ਜਿੱਥੇ ਚਿੰਤਨ ਹੋਵੇਗਾ ਉੱਥੇ ਚਿੰਤਾ ਨਹੀਂ ਹੋਵੇਗੀ। ਜਿੱਥੇ ਭਗਤੀ ਹੋਵੇਗੀ, ਚਿੰਤਨ ਹੋਵੇਗਾ, ਉੱਥੇ ਚਿੰਤਾ ਦਾ ਕੀ ਕੰਮ, ਸਾਰੇ ਫਿਕਰਾਨੇ ਮੁੱਕ ਜਾਂਦੇ ਹਨ, ਮਾਲਕ ਨੂੰ ਫਿਕਰ ਹੈ। ਜਿਵੇਂ ਕਿੱਲੇ ਦੇ ਨਾਲ ਬੱਝਾ ਹੋਇਆ ਪਸ਼ੂ ਹੋਵੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ, ਉਹਦਾ ਮਾਲਕ ਨੂੰ ਫਿਕਰ ਹੈ, ਪਾਣੀ ਵਿਖਾਉਣਾ ਹੈ, ਪੱਠੇ ਪਾਉਣੇ ਹਨ, ਨਵਾਉਣਾ ਧਵਾਉਣਾ ਹੈ। ਰੱਬ ਦੇ ਪਿਆਰਿਆਂ ਦੇ ਸਾਰੇ ਫਿਕਰਾਨੇ ਮੁੱਕ ਜਾਂਦੇ ਹਨ, ਮਾਲਕ ਨੂੰ ਉਹਨਾਂ ਦਾ ਫਿਕਰ ਹੋਇਆ ਕਰਦਾ ਹੈ, ਉਹਨਾਂ ਦੇ ਪਾਸ ਸਦੀਵ ਕਾਲ ਦਾ ਸੁਖ ਹੁੰਦਾ ਹੈ।
ਜਹ ਸਾਧ ਸੰਤਨ ਹੋਵੇ ਇਕੱਤਰ।
ਜਿੱਥੇ ਬਹੁਤ ਸਾਰੇ ਸਾਧੂ ਸੰਤ ਗੁਰਮੁਖ ਪਿਆਰੇ ਆਪਸ ਦੇ ਵਿੱਚ ਇਕੱਤਰ ਹੁੰਦੇ ਹਨ, ਮਿਲਦੇ ਹਨ, ਉਹ ਫਿਰ ਮਿਲ ਕੇ ਕੀ ਗੱਲਾਂ ਕਰਦੇ ਹਨ।
ਤਹ ਹਰ ਜਸ ਗਾਵੇ ਨਾਦ ਕਵਿਤ।
ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰ ਦੀਆਂ ਹੀ ਗੱਲਾਂ ਕਰਦੇ ਹਨ, ਭਗਤੀ ਦੀਆਂ ਹੀ ਗੱਲਾਂ ਕਰਦੇ ਹਨ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਸਾਧ ਸੰਗਤ ਗੁਰਸਿੱਖ ਵਸੰਦੇ। ਦੁਨੀਆਦਾਰ ਬੰਦਾ ਮਿਲੇਗਾ, ਜ਼ਮੀਨਾਂ ਦੀਆਂ ਗੱਲਾਂ ਕਰੇਗਾ, ਪਲਾਟਾਂ ਦੀਆਂ ਗੱਲਾਂ ਕਰੇਗਾ, ਧਨ ਦੀਆਂ ਗੱਲਾਂ ਕਰੇਗਾ। ਰੱਬ ਦੇ ਪਿਆਰੇ ਜਦ ਆਪਸ ਦੇ ਵਿੱਚ ਮਿਲਦੇ ਹਨ, ਗੁਰੂ ਦੀ ਸੋਭਾ ਕਰਦੇ ਹਨ, ਪਰਮੇਸ਼ਰ ਦੀ ਮਹਿਮਾ ਕਰਦੇ ਹਨ। ਇਸ ਕਰਕੇ ਦੋਨਾਂ ਦੀ ਤਰਜੇ ਜ਼ਿੰਦਗੀ ਦੇ ਵਿੱਚ ਅੰਤਰ ਹੁੰਦਾ ਹੈ।
ਸਾਧ ਸਭਾ ਬਹਿ ਆਨੰਦ ਬਿਸਰਾਮ।
ਸਾਧੂਆਂ ਦੀ ਸਭਾ ਦੇ ਵਿੱਚ, ਸੰਤਾਂ ਦੀ ਸੰਗਤ ਦੇ ਵਿੱਚ ਆਨੰਦ ਹੁੰਦਾ ਹੈ, ਟਿਕਾਉ ਹੁੰਦਾ ਹੈ, ਸ਼ਾਂਤੀ ਹੁੰਦੀ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ।
ਪਰ ਕਹਿੰਦੇ ਐਸੇ ਸਾਧੂਆਂ ਦੀ ਸੰਗਤ ਉਹਨਾਂ ਨੂੰ ਨਸੀਬ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਦੇ ਚੰਗੇ ਭਾਗ ਹੁੰਦੇ ਹਨ, ਜਿਨ੍ਹਾਂ ਦੇ ਚੰਗੇ ਨਸੀਬ ਹੁੰਦੇ ਹਨ। ਵਰਨਾ ਹਰ ਇੱਕ ਆਦਮੀ ਸਾਧੂਆਂ ਦੀ ਸੰਗਤ ਦੇ ਵਿੱਚ ਜਾ ਹੀ ਨਹੀਂ ਸਕਦਾ। ਜਿਵੇਂ ਫੁੱਲ ਦੇ ਕੋਲ ਜਾਈਏ, ਉਹਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਵੀ ਮੈਨੂੰ ਤੂੰ ਖੁਸ਼ਬੂ ਦੇ, ਮਹਿਕ ਦੇ, ਬਸ ਜਾਂਦਿਆਂ ਸਾਰ ਹੀ ਪ੍ਰਾਪਤ ਹੁੰਦੀ ਹੈ। ਕਿਸੇ ਭਗਤੀ ਵਾਲੇ ਦੇ ਕੋਲ ਬੈਠੀਏ, ਸ਼ਾਂਤੀ ਆਪੇ ਮਿਲਦੀ ਹੈ, ਉਹਦੇ ਕੋਲ ਮੰਗਣੀ ਨਹੀਂ ਪੈਂਦੀ, ਆਨੰਦ ਆਪਣੇ ਆਪ ਮਿਲਦਾ ਹੈ, ਕਿਉਂਕਿ ਉਹਦੇ ਕੋਲ ਹੈ ਹੀ ਆਨੰਦ, ਉਹਨੇ ਵੰਡਣਾ ਹੀ ਆਨੰਦ ਹੁੰਦਾ ਹੈ। ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ, ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਹਨ, ਉਹਨਾਂ ਨੂੰ ਰੰਗਿਆਂ ਹੋਇਆਂ ਦੀ ਸੰਗਤ ਮਿਲਦੀ ਹੈ।
ਦੋਏ ਕਰ ਜੋੜ ਕਰੀ ਅਰਦਾਸ।
ਦੋਨੇ ਹੱਥ ਜੋੜ ਕੇ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਭਗਤਾ ਦੇ ਰੂਪ ਦੇ ਵਿੱਚ ਸਮਝਾਉਂਦੇ ਹਨ ਵੀ ਅਸੀਂ ਅਰਦਾਸ ਕਰਦੇ ਹਾਂ।
ਚਰਨ ਪਖਾਰ ਕਹਾਂ ਗੁਣਤਾ ਦਾਸ
ਐਸੇ ਸਾਧੂਆਂ ਦੇ ਚਰਨ ਧੋ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਾਂ।
ਪ੍ਰਭ ਦਿਆਲ ਕਿਰਪਾਲ ਹਜੂਰ
ਹੇ ਪ੍ਰਭੂ ਪ੍ਰਭਤਾ ਦੇ ਮਾਲਕ ਦਇਆ ਦੇ ਘਰ ਕਿਰਪਾ ਦੇ ਘਰ ਹੇ ਵਾਹਿਗੁਰੂ ਪਰਮੇਸ਼ਰ ਦੀ ਤੇਰੀ ਹਜੂਰੀ ਦਾ ਤਾਂ ਹੀ ਆਨੰਦ ਮਾਣਿਆ ਜਾ ਸਕਦਾ ਹੈ।
ਨਾਨਕ ਜੀਵੈ ਸੰਤਾਂ ਧੂਰ
ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਸਾਨੂੰ ਉਹਨਾਂ ਸੰਤਾਂ ਦੀ ਚਰਨ ਧੂੜ ਪ੍ਰਾਪਤ ਹੋ ਜਾਵੇ ਤਾਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ। ਸੋ ਸਾਧ ਸੰਗਤ ਜੀ, ਚਲੋ ਹਰ ਇੱਕ ਦਾ ਫਰਜ਼ ਬਣਦਾ ਹੈ ਸਿਮਰਨ ਕਰਨਾ, ਭਗਤੀ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ। ਚਲੋ ਕੰਮ ਅੱਜ ਕੰਮ ਬੰਦਾ ਹਰ ਇੱਕ ਆਦਮੀ ਨਹੀਂ ਨਾ ਇਹ ਕਰ ਸਕਦਾ, ਤਾਂ ਸਾਧ ਸੰਗਤ ਜੀ ਜਿਹੜੇ ਜਪਦੇ ਹਨ ਉਹਨਾਂ ਦਾ ਤਾਂ ਬੰਦਾ ਸਨਮਾਨ ਕਰ ਹੀ ਸਕਦਾ ਹੈ ਨਾ। ਜੇ ਕਮ ਸੇ ਕਮ ਸਾਨੂੰ ਇੰਨੀ ਵੀ ਅਕਲ ਆ ਜਾਵੇ ਨਾ, ਇੰਨੀ ਵੀ ਸਮਝ ਆ ਜਾਵੇ, ਜੇ ਉਹਨਾਂ ਕੋ ਜੀਉ ਕਹਿਤ ਹੈ ਜਮ ਕੀ ਤਲਬ ਨਾ ਹੋਈ, ਜਿਹੜੇ ਇੰਨਾ ਵੀ ਸਿੱਖ ਲੈਂਦੇ ਹਨ ਜਮਾਂ ਦੇ ਵਸ ਵਿੱਚ ਉਹ ਵੀ ਨਹੀਂ ਪੈਂਦੇ ਹਨ। ਆਪਾਂ ਸਾਧੂਆਂ ਦਾ ਸਨਮਾਨ ਵੀ ਫਾਰਮੈਲਿਟੀ ਦੇ ਤੌਰ 'ਤੇ ਕਰਦੇ ਹਾਂ, ਦਿਲ ਦੀਆਂ ਗਹਿਰਾਈਆਂ ਵਿੱਚੋਂ ਨਹੀਂ ਕਰਦੇ ਹਾਂ। ਜੇ ਕਿਧਰੇ ਕਰਨ ਲੱਗ ਪਈਏ ਸਾਧ ਸੰਗਤ ਜੀ, ਫਿਰ ਕੁਝ ਨਾ ਕੁਝ ਮਿਲਦਾ ਹੈ, ਬਹੁਤ ਕੁਝ ਮਿਲਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਮਹਿਮਾ, ਨਿਮਰਤਾ ਦੀ ਮਹਿਮਾ, ਸਾਧੂਆਂ ਦੀ ਮਹਿਮਾ, ਅਨੰਤ ਗੁਣ ਸਾਡੀ ਝੋਲੀ ਵਿੱਚ ਪਾਏ ਹਨ। ਮਹਾਰਾਜ ਕਿਰਪਾ ਕਰਨ, ਆਓ ਜਿਵੇਂ ਲੜੀਵਾਰ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਸਿੱਖਿਆ ਦੇ ਰਹੇ ਹਨ, ਸਰਵਣ ਕਰੀਏ ਜੀ।
ਨਟ ਮਹੱਲਾ ਪੰਜਵਾ।
ਨਟ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ।
ਹਉ ਵਾਰ ਵਾਰ ਜਾਉ ਗੁਰ ਗੋਪਾਲ।
ਮਹਾਰਾਜ ਜੀ ਉੱਤਮ ਵਕਤਾ ਦੇ ਰੂਪ ਵਿੱਚ ਹੀ ਫਰਮਾ ਰਹੇ ਹਨ ਕਿ ਮੈਂ ਉਸ ਵਾਹਿਗੁਰੂ ਪਰਮੇਸ਼ਰ ਗੋਪਾਲ, ਗੁਰੂ ਗੋਪਾਲ, ਜੋ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ, ਉਹ ਵਾਹਿਗੁਰੂ ਪਰਮੇਸ਼ਰ ਹੈ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਮੈਂ ਉਸ ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਐਸੀ ਉਸ ਦੀ ਖੂਬੀ ਤੋਂ, ਐਸੇ ਉਸ ਦੇ ਗੁਣ ਤੋਂ। ਭਗਤ ਧੰਨਾ ਜੀ ਦੇ ਬਚਨ ਆਉਂਦੇ ਹਨ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਐ ਬੰਦਿਆ ਤੂੰ ਰੋਜੀ ਦੀ ਚਿੰਤਾ ਕਿਉਂ ਕਰਦਾ ਹੈ, ਪਾਲਣਾ ਕਰਨ ਵਾਲਾ ਵਾਹਿਗੁਰੂ ਸਭ ਨੂੰ ਰੋਜੀ ਦਿੰਦਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇ ਹਿੰਦ ਹੈ, ਉਹ ਵਾਹਿਗੁਰੂ ਪਰਮੇਸ਼ਰ ਸਭ ਦੀ ਪਾਲਣਾ ਕਰਦਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਪੂਰਮ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜਕ ਦਿੰਦਾ ਹੈ। ਇਹ ਨਹੀਂ ਕਿਹਾ ਵੀ ਹੱਥ 'ਤੇ ਹੱਥ ਧਰ ਕੇ ਬੈਠ ਜਾ, ਆਖਿਆ ਵੀ ਤੂੰ ਆਪਣੀ ਮਿਹਨਤ ਕਰ, ਉੱਦਮ ਕਰ, ਪਰ ਰੋਜੀ ਦੀ ਚਿੰਤਾ ਨਾ ਕਰ ਵੀ ਮੈਨੂੰ ਰੋਜੀ ਕਿੱਥੋਂ ਮਿਲੇਗੀ। ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਇਹ ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਹਨ, ਮਨੁੱਖ ਥਈਆਂ ਲਾ ਲਾ ਕੇ ਰੱਖਦਾ ਹੈ ਨਾ ਇਕੱਠੇ ਕਰ ਕਰਕੇ, ਵੀ ਮੇਰੇ ਪੁੱਤ ਵੀ ਖਾਂਦੇ ਰਹਿਣ, ਪੋਤਰੇ ਵੀ ਖਾਂਦੇ ਰਹਿਣ, ਅੱਗੋਂ ਹੋਰ ਪੀੜ੍ਹੀਆਂ ਵੀ ਖਾਂਦੀਆਂ ਰਹਿਣ। ਮਹਾਰਾਜ ਕਹਿੰਦੇ ਤੂੰ ਇਹ ਚਿੰਤਾ ਨਾ ਕਰ, ਉੱਦਮ ਤਾਂ ਕਰ, ਮਿਹਨਤ ਕਰ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਧਿਆਏ ਦਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਾਂ ਰੋਜ਼ਾਨਾ ਸ਼ਬਦ ਇਹ ਪੜ੍ਹਦਿਆਂ ਸ੍ਰੀ ਰਹਿਰਾ ਸਾਹਿਬ ਜੀ ਦੇ ਵਿੱਚ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਭਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਕਿੱਥੋਂ ਸਾਹਿਬ ਏਰੀਆਂ ਦੇ ਵਿੱਚੋਂ ਪੰਛੀ ਆਉਂਦੇ ਹਨ ਉਹਨਾਂ ਦੇ ਬੱਚਿਆਂ ਦੀ ਵੀ ਤਾਂ ਪਾਲਣਾ ਹੁੰਦੀ ਹੈ, ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਮਿਲਦਾ ਹੈ, ਸਭ ਨੂੰ ਮਿਲਦਾ ਹੈ, ਤੂੰ ਰੋਟੀ ਦੀ ਚਿੰਤਾ ਨਾ ਕਰ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ, ਬਚਨ ਕਰਦੇ ਹਨ, ਐਸੇ ਰਿਜਕ ਦਾਤਾ ਗੋਪਾਲ ਪਾਲਣਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਤੋਂ ਮੈਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਬਲਹਾਰ ਜਾਂਦਾ ਹਾਂ, ਜੋ ਮਾਤਾ ਦੇ ਗਰਭ ਦੇ ਵਿੱਚ ਵੀ ਬੱਚੇ ਨੂੰ ਰੋਟੀ ਦਿੰਦਾ ਹੈ, ਰਿਜਕ ਪਹੁੰਚਾਉਂਦਾ ਹੈ, ਪਾਲਣਾ ਕਰਦਾ ਹੈ। ਫਿਰ ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜੰਤ ਉਪਾਹਾ, ਤੁਧ ਜੇਵੜ ਦਾਤਾ ਵਰਨਾ ਕੋਈ ਲਵੈ ਨਾ ਕੋਈ ਲਾਮਣਿਆ। ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਮਾਤਾ ਦੇ ਅਸਥਨਾਂ ਦੇ ਵਿੱਚ ਦੁੱਧ ਪਹਿਲਾਂ ਹੀ ਆ ਜਾਂਦਾ ਹੈ, ਫਿਰ ਕਿਹੜੀ ਗੱਲ ਦੀ ਚਿੰਤਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਪਰਮੇਸ਼ਰ ਦੇ ਗੁਣ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾਉਂਦੇ ਹਨ,
ਮੋਹ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਇਆਲ।
ਹੇ ਵਾਹਿਗੁਰੂ ਜੀ, ਮੈਂ ਗੁਣਹੀਣ ਹਾਂ, ਵਿਸ਼ਰਾਮ ਦੇ ਕਰਕੇ ਮਹਾਰਾਜ ਜੀ ਬਚਨ ਕਰਦੇ ਹਨ, ਮੈਂ ਗੁਣਾਂ ਤੋਂ ਹੀਣ ਹਾਂ, ਤੁਸੀਂ ਸਰਬ ਵਿਆਪਕ ਦਾਤਾਂ ਦੇਣ ਵਾਲੇ ਹੋ, ਦੀਨਾਂ ਦੇ ਉੱਪਰ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ, ਦਇਆ ਦੇ ਘਰ ਹੋ, ਕਿਰਪਾ ਕਰੋ, ਰਹਿਮਤ ਕਰੋ, ਸਾਡਾ ਲੇਖਾ ਨਾ ਕਰੋ, ਕਿਉਂਕਿ ਲੇਖਾ ਕਤੈ ਨਾ ਛੂਟੀਐ ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਿਦਵਾਨ ਰਸਕ ਪੁਰਸ਼ਾਂ ਦੇ ਬਚਨ ਹਨ, ਠਾਕੁਰ ਜੇ ਲੇਖਾ ਜੋ ਕਰੋ ਤਿਲ ਨਾ ਪੁਜਾਵੋ ਨਾਥ, ਔਗਣ ਹਮਰੇ ਬਖਸ਼ੀਏ ਮਾਥੇ ਧਰੀਏ ਹਾਥ। ਕਹਿੰਦੇ ਜੇ ਲੇਖਾ ਕਰੋਗੇ ਫੇਰ ਤਾਂ ਸਾਡਾ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਹੈ, ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਭੱਟ ਸਾਹਿਬਾਨਾਂ ਨੇ ਵੀ ਫਰਮਾਇਆ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਮਹਾਰਾਜ ਆਪਣੀ ਸ਼ਰਨ ਵਿੱਚ ਰੱਖੋ, ਆਪਣੀ ਗੋਦ ਵਿੱਚ ਰੱਖੋ, ਆਪਣੀ ਗੋਦ ਤੋਂ ਨਾ ਵਿਛੋੜਨਾ। ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਵੀ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ, ਤੁਸੀਂ ਸਰਬ ਵਿਆਪਕ ਹੋ, ਦਾਤੇ ਹੋ ਜੀ, ਦੀਨਾਂ ਦੇ ਉੱਪਰ ਦਇਆ ਕਰਨ ਵਾਲੇ ਹੋ, ਦਇਆ ਦੇ ਘਰ ਹੋ ਜੀ।
ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਧਨ ਮਾਲ।
ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਰੱਬ ਦੇ ਜੋ ਪਿਆਰੇ ਹਨ, ਆਪਣਾ ਧਨ ਮਾਲ ਪਦਾਰਥ ਪ੍ਰਾਣਾਂ ਦਾ ਸਹਾਰਾ ਉਸ ਪਰਮੇਸ਼ਰ ਦੇ ਨਾਮ ਨੂੰ ਹੀ ਸਮਝਦੇ ਹਨ।
ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ ਨਿਹਾਲ।
ਸਾਡੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ, ਤੁਹਾਡੀ ਝਲਕ ਦੀ ਬਹੁਤ ਭਾਰੀ ਪਿਆਸ ਹੈ। ਕਿਰਪਾ ਕਰਕੇ ਇਹ ਪਿਆਸ ਜਿਹੜੀ ਹੈ ਤੁਸੀਂ ਬੁਝਾ ਦਿਓ, ਰਹਿਮਤ ਕਰੋ, ਦਰਸ਼ਨਾਂ ਦੀ ਦਾਤ ਦਿਓ ਅਤੇ ਦਰਸ਼ਨਾਂ ਦੀ ਦਾਤ ਦੇ ਕੇ ਸਾਨੂੰ ਨਿਹਾਲ ਕਰ ਦਿਓ। ਭਟਕਣਾ ਉਨ੍ਹਾਂ ਚਿਰ ਤੱਕ ਹੀ ਹੈ, ਅਸ਼ਾਂਤੀ ਉਨ੍ਹਾਂ ਚਿਰ ਤੱਕ ਹੀ ਹੈ, ਔਗਣਾਂ ਦਾ ਪ੍ਰਭਾਵ ਪੈਣਾ ਉਨ੍ਹਾਂ ਚਿਰ ਤੱਕ ਹੀ ਹੈ ਜਿੰਨਾ ਚਿਰ ਤੱਕ ਦਰਸ਼ਨ ਨਹੀਂ ਹਨ, ਜਿੰਨਾ ਚਿਰ ਤੱਕ ਪ੍ਰਕਾਸ਼ ਨਹੀਂ ਹੈ। ਜਿਸ ਵਕਤ ਸਾਧ ਸੰਗਤ ਜੀ ਦਰਸ਼ਨ ਹੋ ਜਾਣ, ਪ੍ਰਕਾਸ਼ ਹੋ ਜਾਵੇ ਅੰਦਰ, ਫਿਰ ਸਾਰੇ ਔਗਣ ਮਿਟ ਜਾਂਦੇ ਹਨ, ਫਿਰ ਸਾਰੀ ਅਸ਼ਾਂਤੀ ਦੂਰ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਹਨ, ਦਰਸ਼ਨਾਂ ਦੀ ਦਾਤ ਦਿਓ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦਰਸ਼ਨਾਂ ਦੀ ਦਾਤ ਦਿਓ, ਆਪਣੀ ਝਲਕ ਜਿਹੜੀ ਹੈ ਵਿਖਾਲਣਾ ਕਰੋ। ਸਤਿਗੁਰੂ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸੱਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਦਰਸ਼ਨ ਪਿਆਸ ਬਹੁਤ ਮਨ ਮੇਰੈ, ਨਾਨਕ ਦਰਸ਼ਨ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।